ਸਾਰੇ ਮੇਰੀ ਪੀਰ ਦੇ ਮਾਲਕ ਦੇ ਸਥਾਨ ਤੇ ਆਪਾਂ ਇੱਥੇ ਇਕੱਤਰ ਹੋਏ ਹਾਂ। ਮੈਂ ਆਰੰਭਤਾ ਵਿੱਚ ਸਾਰੀ ਸੰਗਤ ਨੂੰ ਖਾਲਸੇ ਦੇ ਜਨਮ ਦਿਨ ਦੀ ਸਵਾਸ ਵਧਾਈ ਪੇਸ਼ ਕਰਦਾ ਹਾਂ। ਜੋ ਇਹ ਅੱਜ ਮਹਾਨ ਇਕੱਠ ਇਸ ਸਥਾਨ ਤੇ ਸਤਿਗੁਰੂ ਜੀ ਦੇ ਚਰਨ ਪਰਸਨ ਵਾਸਤੇ ਸੰਗਤ ਆਈ ਹੈ, ਤੇ ਆਮ ਇਕੱਠਾਂ ਦੀ ਤਰ੍ਹਾਂ ਨਹੀਂ, ਇਸਦਾ ਕੋਈ ਬੜਾ ਭਾਰੀ ਵਿਸ਼ੇਸ਼ ਪ੍ਰਯੋਜਨ ਹੈ, ਕੋਈ ਮਹੱਤਤਾ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਅਵਤਾਰ ਤੋਂ ਲੈ ਕੇ 1526 ਬਿਕਰਮੀ ਤੋਂ ਹੁਣ ਦੇ ਸਮੇਂ ਤੱਕ ਸਿੱਖ ਕੌਮ ਇੱਕ ਬੜੇ ਭਾਰੀ ਸੰਘਰਸ਼ ਵਿੱਚ ਦੀ ਲੰਘ ਰਹੀ ਹੈ। ਸੱਚ ਤੇ ਚੱਲਣ ਵਾਲਿਆਂ ਨੂੰ ਚੱਕੀਆਂ ਪੀਸਣੀਆਂ ਪਈਆਂ, ਪਰ ਚੱਕੀਆਂ ਪੀਸਣ ਤੋਂ ਉਪਰੰਤ ਜਿਨ੍ਹਾਂ ਲੋਕਾਂ ਨੇ ਭਿਹਾਈਆਂ ਸੀ ਉਹਨਾਂ ਨੂੰ ਹੱਥ ਜੋੜ ਕੇ ਮੁਆਫੀਆਂ ਮੰਗੀਆਂ ਪਈਆਂ। ਉਸ ਤੋਂ ਪਿੱਛੋਂ ਸਮਾਂ ਆਇਆ, ਤੱਤੀ ਤਵੀ 'ਤੇ ਬੈਠਣਾ ਪਿਆ। ਸ਼ਾਂਤਮਈ ਢੰਗ ਨਾਲ ਚੱਲਦਿਆਂ ਹੋਇਆਂ ਤਸੀਹੇ ਸਹਾਰਨੇ ਪਏ। ਜਿਸ ਅਸਥਾਨ 'ਤੇ ਆਪਾਂ ਅੱਜ ਖੜ੍ਹੇ ਹਾਂ, ਇਸ ਅਸਥਾਨ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ 11 ਸਾਲ ਦੀ ਉਮਰ ਵਿੱਚ ਕੁਝ ਨਿਯਮ ਕੀਤੇ ਸਨ। ਉਹਨਾਂ ਨਿਯਮਾਂ ਨੂੰ ਸੁਣ ਕੇ ਕੁਝ ਕੁ ਡਰਪੋਕ ਲੋਕਾਂ ਦੇ ਮਨਾਂ ਵਿੱਚ ਬੜੀ ਭਾਰੀ ਦਹਿਸ਼ਤ ਬੈਠੀ ਸੀ ਕਿ ਛੋਟੀ ਜਿਹੀ ਉਮਰ ਦੇ ਵਿੱਚ ਇਤਨੇ ਕਰੜੇ ਬਚਨ ਕਹਿ ਦਿੱਤੇ ਹਨ, ਗੌਰਮੈਂਟ ਦੇ ਨਾਲ ਕਿਵੇਂ ਟਾਕਰਾ ਲਿਆ ਜਾ ਸਕਦਾ ਹੈ। ਮਾਤਾ ਗੰਗਾ ਜੀ ਪਾਸ ਇਹ ਸੁਨੇਹਾ ਪਹੁੰਚਿਆ ਸੀ, ਸਤਿਗੁਰੂ ਜੀ ਨੇ ਉੱਤਰ ਦਿੱਤਾ ਸੀ, ਮਾਤਾ ਜੀ ਫਿਕਰ ਨਾ ਕਰੋ, ਸਮਾਂ ਆਵੇਗਾ, ਹੱਕ ਲਵਾਂਗੇ। ਉਹ ਸਮਾਂ ਉੱਤੇ ਖਾਲਸਾ ਜੀ ਹੱਕ ਲਿਆ ਗਿਆ ਸੀ। ਇਹ ਇਕੱਠ ਜਿਹੜਾ ਕੀਤਾ ਹੈ, ਪੰਜਾਬ ਦੀ ਗੌਰਮੈਂਟ ਨੇ, ਸੈਂਟਰ ਦੀ ਗੌਰਮੈਂਟ ਨੇ ਜੋ ਅਤਿਆਚਾਰ ਕਰਨੇ ਸ਼ੁਰੂ ਕੀਤੇ ਹੈ, ਉਹ ਕੋਈ ਛੋਟੇ ਛੋਟੇ ਨਹੀਂ। ਪ੍ਰਾਚੀਨ ਸਮੇਂ ਦੇ ਇਤਿਹਾਸਾਂ ਵਿੱਚ ਜਿਤਨਾ ਪੜ੍ਹਿਆ ਅਤੇ ਮਹਾਂਪੁਰਖਾਂ ਤੋਂ ਸੁਣਿਆ ਹੈ, ਉਹਨਾਂ ਸਾਰੇ ਹੀ ਪਾਪਾਂ ਨੂੰ ਇਹ ਵਰਤਮਾਨ ਜਤਰੀਏ ਦੀ ਹਕੂਮਤ ਨੇ ਮਾਫ਼ ਪਾ ਦਿੱਤਾ, ਮੁੱਖ ਮੰਤਰੀ ਅਤੇ ਸੈਂਟਰ ਦੀ ਹਕੂਮਤ ਨੇ। ਅਸੀਂ ਕਿਸੇ ਹਿੰਦੂ ਨਾਲ ਜਾਂ ਕਿਸੇ ਮੁਸਲਮਾਨ ਨਾਲ ਵਿਤਕਰੇ ਭਰੀ ਗੱਲ ਕਹਿਣੀ ਠੀਕ ਨਹੀਂ ਸਮਝਦੇ, ਪਰ ਸਚਿਆਈ ਕਹਿਣ ਤੋਂ ਕਦੇ ਸੰਕੋਚ ਵੀ ਨਹੀਂ। ਖਾਸ ਕਰਕੇ ਮੈਂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ 'ਤੇ ਬੇਨਤੀ ਕਰਦਾ, ਸਮੁੱਚੇ ਤੌਰ 'ਤੇ ਸਾਰੀ ਸੰਗਤ ਨੂੰ, ਕਿ ਸਿੰਘੋ ਸੱਚ ਦੀ ਗੱਲ ਕਹੋ। ਅਤੇ ਗੌਰਮੈਂਟ ਨੂੰ ਬੜੀ ਭਾਰੀ ਤਕਲੀਫ ਹੁੰਦੀ ਹੈ ਅਤੇ ਕਹਿੰਦੇ ਵੀ ਅੱਤਵਾਦੀ ਬੋਲਦੇ ਆ ਸੱਚ ਕਰਨ ਤੋਂ। ਮੈਂ ਤੁਹਾਡਿਆਂ ਚਰਨਾਂ 'ਚ 5-7 ਛੋਟੀਆਂ ਛੋਟੀਆਂ ਗੱਲਾਂ ਕਹਿਣੀਆਂ ਹੈ ਥੋੜ੍ਹੇ ਸਮੇਂ ਵਿੱਚ, ਕਿਉਂਕਿ ਪ੍ਰਧਾਨ ਸਾਹਿਬਾਨ ਨੇ ਆਪਾਂ ਨੂੰ ਪ੍ਰੋਗਰਾਮ ਦੇਣਾ, ਆਪਾਂ ਸਾਰਿਆਂ ਨੇ ਸੁਣਨਾ ਅਤੇ ਉਹਦੇ 'ਤੇ ਹੁਕਮ ਦੇ ਉੱਪਰ ਫੁੱਲ ਚੜ੍ਹਾਉਣੇ ਆਗਿਆ ਮੰਨਣੀ ਹੈ। ਆਪਣੇ ਵਿੱਚ ਹਿੰਦੂ ਵੀ ਇਹ ਵੀ ਕੁਝ ਆਏ ਆ ਬਾਹਰ ਖੜ੍ਹੇ ਹੈ, ਸਿੱਖਾਂ ਦੀ ਨੌਜਵਾਨ ਲੜਕੀ ਨੂੰ ਨੰਗਿਆਂ ਕਰਕੇ ਉਹਦੇ ਪਿਤਾ ਨੂੰ ਉਹਦੇ ਉੱਪਰ ਖਾਲਸਾ ਜੀ ਪਾਇਆ ਗਿਆ। ਕੱਲ ਖੁਰਦ ਖਾਣੇ ਦੇ ਵਿੱਚ ਮੋਗਾ ਤਹਿਸੀਲ ਵਿੱਚ ਸਿੱਖਾਂ ਦੀ ਲੜਕੀ ਨੂੰ ਨੰਗਿਆਂ ਕਰਕੇ ਦਾਓ ਕੇ ਪਿੰਡ 'ਚ ਝਿਉਰ ਸਿੱਖਾਂ ਜਿਹਨਾਂ ਨੂੰ ਆਪਾਂ ਮਹਿਰੇ ਸੁੱਖ ਕਹਿੰਦੇ ਹਾਂ, ਉਹਨਾਂ ਦੀ ਲੜਕੀ ਨੂੰ ਨੰਗਿਆਂ ਕਰਕੇ ਸਵਰਨ ਸਿੰਘ DSP ਤਰਨ ਤਾਰਨ ਵਾਲੇ ਨੇ ਆਪਣੇ ਸਮੇਂ ਦੇ ਵਿੱਚ ਉਹਨੂੰ ਅਸਤਰਾਂ ਤੋਂ ਪਕੜ ਕੇ ਨੰਗਿਆਂ ਕਰਕੇ ਪਿੰਡ ਵਿੱਚ ਫੇਰਿਆ। ਕਿਸੇ ਹਿੰਦੂ ਦੀ ਹੋਈ ਅਸਤਰਾਂ? ਇੱਕ ਵੀ ਦੱਸ ਦਿਓ ਪੰਜਾਬ ਵਿੱਚ ਕੋਈ ਮਿਸਾਲ ਹੋਵੇ। ਕੇਵਲ ਸਿੱਖਾਂ ਦੇ ਘਰਾਂ ਨੂੰ ਅੱਗ ਲੱਗੀ ਹੈ, ਪੁਲਿਸ ਵੱਲੋਂ ਸਾਰੇ ਪੰਜਾਬ ਵਿੱਚ ਪੁਲਿਸ ਵੱਲੋਂ ਇੱਕ ਵੀ ਹਿੰਦੂ ਦਾ ਘਰ ਸਾਰਿਆਂ ਕੁਛ ਸਿੱਧ ਕਰਦੇ ਨੇ। ਮੈਂ ਇਹਦੇ ਕਹਿੰਦਾ ਕਿਹਦਾ ਸਾਰਨਾ ਚਾਹੀਦਾ ਹੈ, ਪਰ ਜਿਹੜੇ ਕਹਿੰਦੇ ਨਾ ਕਿ ਸਿੱਖ ਐਵੇਂ ਝੂਠ ਬੋਲੀ ਜਾਂਦੇ ਆ, ਅਕਾਲੀਆਂ ਨੂੰ ਸੁਭਾਅ ਪੈ ਗਿਆ ਜਿਹੜਾ ਜਾਨਵਰ ਤੋਂ ਮਰਨਦਾ, ਅਸੀਂ ਵਿਤਕਰਾ ਕੋਈ ਨਹੀਂ ਕਰਦੇ। ਉਹ ਤੁਹਾਡੇ ਸਾਹਮਣੇ ਮੈਂ ਬੇਨਤੀ ਕਰਨੀ ਚਾਹੁੰਦਾ, ਇਹਨਾਂ ਵਿੱਚੋਂ ਜਿੰਨੀਆਂ ਗੱਲਾਂ ਤੁਹਾਡਾ ਚਰਨਾਂ 'ਚ ਮੈਂ ਕਹਿਣ ਲੱਗਾ ਹਾਂ, ਇੱਕ ਗੱਲ ਵੀ ਕੋਈ ਸੈਂਟਰ ਦਾ ਵਜ਼ੀਰ ਦਲੀਲ ਦੇ ਕੇ, ਪੰਜਾਬ ਦਾ ਵਜ਼ੀਰ ਕੋਈ ਦਲੀਲ ਦੇ ਕੇ ਝੂਠੀ ਸਿੱਧ ਕਰ ਦੇ, ਮੈਂ ਤਖ਼ਤ 'ਤੇ ਖੜੋ ਕੇ ਪਰਨ ਕਰਦਾ, ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ 'ਚ ਰੱਖ ਜਾਂਦਾ। ਇੰਨੇ ਭਾਰੀ ਵਿਤਕਰੇ ਹੋ ਰਹੇ ਹੈ, ਆਜ਼ਾਦ ਦੇਸ਼ ਹੋਵੇ, 100 ਦੇ ਵਿੱਚੋਂ 93 ਸਿਰ ਤੁਸਾਂ ਲੁੱਟੇ ਹੋਣਾ ਪੱਗਾਂ ਵਾਲੀਆਂ ਨੇ, ਅਤੇ ਆਜ਼ਾਦ ਦੇਸ਼ ਵਿੱਚ ਲਕੀਰ ਖਿੱਚੀ ਜਾਵੇ। ਜੇ ਹਿੰਦੁਸਤਾਨ ਵਿੱਚ ਖੇਡਾਂ ਹੋ ਰਹੀਆਂ, ਪੱਗ ਵਾਲਾ ਅਤੇ ਸਿੰਘ ਨਾਂ ਵਾਲਾ ਨਹੀਂ ਉੱਥੇ ਜਾ ਸਕਦਾ, ਟੋਪੀ ਵਾਲਾ ਉੱਥੇ ਜਾ ਸਕਦਾ, ਅਮਰੀਕਾ 'ਚੋਂ ਆ ਸਕਦਾ, ਸਿੱਖ ਨਹੀਂ ਆ ਸਕਦਾ। ਇਹ ਕੀ ਆਜ਼ਾਦ ਹਾਲਤ? ਕਿਰਪਾਨ 'ਤੇ ਪਾਬੰਦੀ ਲਾ ਦਿੱਤੀ, ਆਖਿਆ ਜੀ ਕਿਰਪਾਨ ਸ਼ਾਸਤਰਾਂ ਦੇ ਡਰ ਨਾਲ ਜਹਾਜ਼ ਅਗਵਾ ਕੀਤਾ ਗਿਆ। ਮੈਨੂੰ ਇੱਕ ਵਜ਼ੀਰ ਮਿਲਿਆ ਸੀ ਸੈਂਟਰ ਦਾ, ਕਹਿੰਦਾ ਜੀ ਕਿਰਪਾਨ 'ਤੇ ਤਾਂ ਪਾਬੰਦੀ ਲਾਈ ਹੈ। ਮੈਂ ਉਹਨੂੰ ਪੁੱਛ ਲਿਆ ਵੀ ਆਪਣਾ ਗੇਂਦ ਦੇ ਨਾਲ ਇੱਕ ਸੇਬ ਦੇ ਨਾਲ ਵੀ ਜਹਾਜ਼ ਅਗਵਾ ਕੀਤਾ? ਆਖਿਆ ਜੀ ਉਹ ਗੋਲ ਸੀ ਗੋਲ, ਆਖਿਆ ਉਹਦਾ ਡਰ ਸੀਗਾ ਵੀ ਕਿਤੇ ਬੰਬ ਨਾ ਹੋਵੇ। ਮੈਂ ਫਿਰ ਗੋਲ ਤਾਂ ਸੇਬ ਸਾਰੇ ਗੋਲ, ਨਾਸਪਾਤੀਆਂ ਗੋਲ, ਸੰਤਰੇ ਗੋਲ, ਗਰਨੇਡ ਗੋਲ, ਔਰ ਗੱਡੀਆਂ ਦੇ ਟਾਇਰ ਕੋਲ ਰੇਲ ਗੱਡੀਆਂ ਦੇ ਚੱਕੇ ਪਹੀਏ ਕੋਲ ਸਾਰੇ ਸਮੁੰਦਰ ਰੋਡ ਦੇ ਉਹਨੇ ਪਾਬੰਦੀ ਲਾ ਰਹੇ ਹੋ ਜੇ ਕੋਲ ਚੀਜ਼ ਦਾ ਡਰ ਹੈ ਪੰਡਤਾਂ ਦੇ ਘਰੇ ਜੰਮੀ ਬੀਬੀ ਇੰਦਰਾ ਗਾਂਧੀ ਜਨਤਾ ਦੀਆਂ ਲੈ ਕੇ ਵੋਟਾਂ ਹਿੰਦੁਸਤਾਨ ਦੀ ਬਣੀ ਪ੍ਰਾਈਮ ਮਿਨਿਸਟਰ 1977 ਵਿੱਚ ਉਹਦੇ ਕੀਤੇ ਕਰਮ ਅਨੁਸਾਰ ਜੱਜ ਨੇ ਉਹਨੂੰ ਸਜ਼ਾ ਦਿੱਤੀ ਸਜ਼ਾ ਭੁਗਤਣ ਵਾਸਤੇ ਤਿਹਾੜ ਜੇਲ੍ਹ ਵਿੱਚ ਗਈ ਤਿਹਾੜ ਜੇਲ੍ਹ ਵਿੱਚ ਜਾਣ ਦੇ ਟਾਈਮ 'ਤੇ ਉਹਦੇ ਸਹਿਯੋਗੀ ਪਾਂਡੇ ਉਹਨਾਂ ਨੇ ਖਾਲਸਾ ਜੀ ਜਹਾਜ਼ ਅਗਵਾ ਕੀਤਾ ਉਹਨਾਂ ਲੋਕਾਂ ਨੂੰ ਕੁਰਸੀਆਂ ਮਿਲੀਆਂ ਅਤੇ ਜੇ ਸਿੱਖਾਂ ਨੇ ਇੰਸਟੀਚਿਊਟ ਚੰਦੋ ਕਲਾਂ ਵਿੱਚ ਜੱਥੇ ਦੀਆਂ ਬੱਸਾਂ 'ਚ ਕੋਠੀਆਂ ਸਾੜ ਦਿੱਤੀਆਂ ਸਿੱਖਾਂ ਦੀਆਂ ਛਾਤੀਆਂ ਵਿੱਚ ਗੋਲੀਆਂ ਵੱਜੀਆਂ ਮਿੱਟੇ 20 ਸਤੰਬਰ ਨੂੰ ਦਾਸ ਦੀ ਗ੍ਰਿਫਤਾਰੀ ਤੋਂ ਪਿੱਛੋਂ ਨਿਹੱਥੇ ਸਿੰਘਾਂ ਦੇ ਬਿਨਾਂ ਕਾਰਨ ਗੋਲੀਆਂ ਮਾਰ ਕੇ ਡੇਢ ਦਰਜਨ ਨੂੰ ਭੁੰਨ ਦਿੱਤੇ ਅਤੇ ਰੋਸ ਮੁਜ਼ਾਹਰਾ ਕਰਨ ਵਾਸਤੇ ਕਿਰਪਾਨ ਵਾਲੇ ਨੂੰ ਜਹਾਜ਼ ਅਗਵਾ ਕਰ ਲਿਆ ਉਹਨਾਂ ਨੂੰ ਦੇਸ਼ ਨਕਾਰਾ ਕਹਿੰਦੇ ਸਿੱਖ ਫਿਰਕਾ ਪ੍ਰਸਤ ਹੈ ਇੱਕ ਪੰਡ ਤਾਂ ਵੀ ਬੀਬੀ ਵਾਸਤੇ ਜਹਾਜ਼ ਅਗਵਾ ਹੋ ਸਕਦਾ ਸਿੱਖਾਂ ਦੇ ਇਸ਼ਟ ਦੇ ਸੰਬੰਧ ਵਿੱਚ ਜਹਾਜ਼ ਅਗਵਾ ਨਹੀਂ ਹੋ ਸਕਦਾ ਕੀ ਇਹ ਆਜ਼ਾਦੀ ਹੈ ਉਸ ਤੋਂ ਪਿੱਛੋਂ 4 ਅਗਸਤ ਨੂੰ ਭਾਈ ਗੁਰਬਖਸ਼ ਸਿੰਘ ਨੇ ਜਹਾਜ਼ ਅਗਵਾ ਕੀਤਾ ਵੀ ਲੱਤ ਟੀਕਾ ਲਾ ਕੇ ਲੱਤ ਗਾਲੀ ਗਈ 20 ਅਗਸਤ ਨੂੰ ਭਾਈ ਮਨਜੀਤ ਸਿੰਘ ਨੇ ਅਥਵਾ ਭਾਈ ਮੁਸੀਬਤ ਸਿੰਘ ਨੇ ਜਹਾਜ਼ ਅਗਵਾ ਕੀਤਾ ਉਹਦੇ ਗੋਲੀ ਮਾਰ ਕੇ ਮਾਰਿਆ ਕਿ ਉਹ ਸਿੱਖ ਫਿਰਕਾ ਪ੍ਰਸਤ ਹੈ ਸਿੱਖ ਆਪਣੀ ਪੱਗ ਵਾਸਤੇ ਆਪਣੀ ਧੀ ਭੈਣ ਦੀ ਇੱਜ਼ਤ ਬਚਾਉਣ ਵਾਸਤੇ ਆਪਣੇ ਇਸ਼ਟ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਵਾਸਤੇ ਸਿੱਖ ਜਹਾਜ਼ ਅਗਵਾ ਨਹੀਂ ਕਰ ਸਕਦਾ ਪਰ ਜੇ ਟੋਪੀ ਪਾਈ ਅਤੇ ਕਾਨੂੰਨ ਨਾਲ ਜਨੂਨ ਲਪੇਟਿਆ ਉਹ ਜਹਾਜ਼ ਜਿੱਥੇ ਮਰਜ਼ੀ ਰਹਿ ਜਾਵੇ ਉਹਨੂੰ ਕੋਈ ਪਾਬੰਦੀ ਨਹੀਂ ਕੀ ਆਜ਼ਾਦੀ ਹੈ ਇੰਨਾ ਧੱਕਾ ਕਿਉਂ ਇਹ ਹਿੰਦੁਸਤਾਨ ਵਿੱਚ ਹਿੰਦੁਸਤਾਨ ਦੀ ਆਜ਼ਾਦੀ ਤੋਂ ਪਿੱਛੋਂ ਕਿਸੇ ਹਿੰਦੂ ਨੇ ਹਿੰਦੀ ਬੋਲਣ ਵਾਸਤੇ ਹਿੰਦੀ ਸੂਬਾ ਲੈਣ ਵਾਸਤੇ ਹਿੰਦੂ ਧਾਰਮਿਕ ਮੰਦਰ ਉੱਪਰ ਗੱਡੀ ਦਾ ਨਾਮ ਰਖਵਾਉਣ ਵਾਸਤੇ ਹਿੰਦੂ ਧਾਰਮਿਕ ਸ਼ਹਿਰ ਨੂੰ ਪਵਿੱਤਰ ਦਰਜਾ ਦਿਵਾਉਣ ਵਾਸਤੇ ਹਿੰਦੂ ਧਾਰਮਿਕ ਚਿੰਨ੍ਹ ਜਨੇਊ ਨੂੰ ਆਪਣੇ ਗਾਤਰੇ ਰੱਖਣ ਵਾਸਤੇ ਇੰਨੀ ਸੰਗਤ ਵਿੱਚੋਂ ਇੱਕ ਵੀ ਦੱਸੋ ਇੱਕ ਘੰਟੇ ਦੀ ਗੱਲ ਕੱਟੀ ਹੈ ਕਿਸੇ ਹਿੰਦੂ ਨੇ ਉਹਨਾਂ ਨੂੰ ਬੈਠਿਆਂ ਬਿਠਾਇਆਂ ਨੂੰ ਸਾਰਾ ਕੁਝ ਮਿਲ ਗਿਆ ਜੇ ਤੁਸੀਂ ਪੰਜਾਬੀ ਬੋਲੀ ਬੋਲਣੀ ਹੈ ਪੰਜਾਬੀ ਸੂਬਾ ਲੈਣਾ 57,000 ਤੁਸੀਂ ਜਾਓ ਇੰਦਰਜੀਤ ਸਿੰਘ ਵਰਗੇ ਪਚੰਗੇ ਨੂੰ ਵੱਢ ਕੇ ਖੂਹ 'ਚ ਤੁਸੀਂ ਸਟਵਾਓ ਆਪਣਾ ਖੂਨ ਤੁਸੀਂ ਡੋਲੋ ਅਤੇ ਹਰਿਆਣਾ ਅਤੇ ਹਿਮਾਚਲ ਇਹਨਾਂ ਨੂੰ ਮਿਲ ਜਾਵੇ ਜੇ ਤੁਸੀਂ ਹਰਿਮੰਦਰ ਸਾਹਿਬ ਦੇ ਨਾਂ ਉੱਪਰ ਗੱਡੀ ਦਾ ਨਾਂ ਰਖਵਾਉਣਾ ਜੇ ਅੰਮ੍ਰਿਤਸਰ ਨੂੰ ਸ਼ਹਿਰ ਨੂੰ ਪਵਿੱਤਰ ਦਰਜਾ ਕਰਾਰ ਦਿਵਾਉਣਾ ਜੇ ਤੁਸੀਂ ਆਪਣੇ ਗਾਤਰੇ ਕਿਰਪਾਨ ਪਹਿਨਣੀ ਹੈ ਅਤੇ ਪ੍ਰਧਾਨ ਦਾ ਹੁਕਮ ਮੰਨ ਕੇ ਸ਼ਾਂਤੀ ਰੱਖਣੀ ਹੈ 1 ਲੱਖ ਤੋਂ ਵੱਧ ਜੇਲ੍ਹਾਂ ਭਰੋ 200 ਦੇ ਕਰੀਬ ਸ਼ਹੀਦੀਆਂ ਦਿਓ ਅਤੇ ਫਿਰ ਵੀ ਫਿਰਕਾ ਪ੍ਰਸਤ ਅੱਤਵਾਦੀ ਅਤੇ ਵੱਖਵਾਦੀ ਇਹ ਸਾਰਾ ਦੋਸ਼ ਆਪਣੇ 'ਤੇ ਕਿਉਂ ਹੈ ਆਪਾਂ ਗੁਲਾਮੀ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ ਮੈਂ ਤੁਹਾਡੇ ਕੋਲੋਂ ਸੰਤਾਂ ਦੇ ਪਰਨ ਕਰਾਉਣ ਤੋਂ ਪਹਿਲਾਂ ਇੱਕ ਹੋਰ ਪਰਨ ਕਰਵਾ ਕੇ ਬਾਂਸੜੀਆਂ ਕਰਾਉਣੀਆਂ ਚਾਹੁੰਦਾ ਅਤੇ ਫਿਰ ਸਮਾਪਤੀ ਕਰਾਂਗਾ ਖਾਲਸਾ ਦੀ ਗੁਲਾਮੀ ਚੁੱਕਣੀ ਹੈ ਮੈਂ ਇਹ ਵੀ ਬੇਨਤੀ ਕਰਾਂ ਜਦੋਂ ਸੰਤ ਜੀ ਪਰਨ ਪੱਤਰ ਸੁਣਾਉਣਗੇ ਉਦੋਂ ਪਿੱਛੋਂ ਬਾਹਾਂ ਉਹ ਵੀਰ ਖੜੇ ਕਰਿਓ ਜਿਹੜੇ ਘਰੇ ਫਾਟੇ ਬੁਲਾ ਕੇ ਆਏ ਆ ਅਤੇ ਮਨ 'ਚ ਨਿਸ਼ਚਾ ਲੈ ਕੇ ਆਏ ਆ ਅਤੇ ਅਸੀਂ ਆਪਣੀ ਭੈਣਾਂ ਦੀ ਇੱਜ਼ਤ ਬਚਾਉਣੀ ਹੈ ਅਸੀਂ ਸ਼ਾਂਤੀ ਦੇ ਹਾਮੀ ਰਹਿਣਾ ਅਸੀਂ ਆਪਣੇ ਇਸ਼ਟ ਦੇ ਸਤਿਕਾਰ ਨੂੰ ਬਰਕਰਾਰ ਰੱਖਣਾ ਅਤੇ ਜਿਨ੍ਹਾਂ ਜਾਲਮਾਂ ਨੇ ਸਾਡੀਆਂ ਭੈਣਾਂ ਅਤੇ ਧੀਆਂ ਦੀ ਇੱਜ਼ਤ ਲੁੱਟੀ ਹੈ ਅਤੇ ਸਾਡੇ ਇਸ਼ਟ ਨੂੰ ਅੱਗ ਲਾਈ ਹੈ ਸਾਡੇ ਧਾਰਮਿਕ ਸਥਾਨਾਂ ਦਾ ਅਪਮਾਨ ਕੀਤਾ ਅਤੇ ਗੁੱਟ ਕੇ ਫੜ ਕੇ ਸੜਕਾਂ 'ਤੇ ਬੈਠ ਕੇ ਪਾਣੀ ਭਰਨ ਵਾਲਿਆਂ ਦੇ ਵਿੱਚ ਦੀ ਗੋਲੀਆਂ ਲਗਾਈਆਂ ਉਹਨਾਂ ਤੋਂ ਹੱਕ ਲੈਣਾ ਉਹ ਸੰਤਾਂ ਦੇ ਕਹਿਣ ਦੇ ਟਾਈਮ 'ਤੇ ਬਾਂਹ ਖੜੀਆਂ ਕਰੇ ਦੂਜੇ 'ਚ ਜੇ ਬਾਂਹ ਖੜ ਕੇ ਖੜੀਆਂ ਕਰਕੇ ਆਪਾਂ ਮੁੱਕਰੇ ਅਤੇ ਗੁਰੂ 'ਤੇ ਦੇਣਦਾਰ ਹੋਵਾਂਗੇ ਚੇਤਾ ਰੱਖ ਲਿਓ ਇੱਕ ਸੰਤਾਂ ਤੋਂ ਪਹਿਲਾਂ ਦਾਸ ਨੇ ਤੁਹਾਡੀਆਂ ਬਾਂਹ ਖੜੀਆਂ ਕਰਾਉਣੀਆਂ ਤੁਹਾਨੂੰ ਅੱਤਵਾਦੀ ਬਣਾਉਣਾ ਅਤੇ ਅੱਤਵਾਦੀ ਬਣਨ ਵਾਸਤੇ ਬਾਂਹ ਖੜੀ ਕਰੇ ਜਿਹਨੇ ਅੱਤਵਾਦੀ ਵਾਲਾ ਕੰਮ ਕਰਨਾ ਦਾਸ ਨੂੰ ਅੱਤਵਾਦੀ ਦਾ ਖਿਤਾਬ ਗੌਰਮੈਂਟ ਨੇ ਦਿੱਤਾ ਜਿਹੜਾ ਅੰਮ੍ਰਿਤ ਛਕਾਵੇ ਅਤੇ ਆਪਦਾ ਛਕਿਆ ਜਿਹੜਾ ਬਾਣੀ ਆਪ ਪੜ੍ਹਦਾ ਅਤੇ ਦੂਜਿਆਂ ਨੂੰ ਪੜ੍ਹਾਵੇ ਆਪ ਕਥਾ ਕਰੇ ਅਤੇ ਦੂਜਿਆਂ ਤੋਂ ਕਥਾ ਕਰਾਵੇ ਕਥਾ 'ਤੇ ਕੀਰਤਨ 'ਤੇ ਸ਼ਰਧਾ ਹੋਵੇ ਸਤਿਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਬਾਪੂ ਅਤੇ ਪਿਓ ਇਸ਼ਟ ਮੰਨਦਾ ਹੋਵੇ ਧੀਆਂ ਭੈਣਾਂ ਦੀ ਇੱਜ਼ਤ ਰੱਖਣ ਦਾ ਸਾਂਝੀਵਾਲ ਹੋਣ ਦੀ ਪ੍ਰੇਰਨਾ ਦੇਵੇ ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਕਰੇ ਪੰਥ ਦੀ ਡੱਕ ਕੇ ਹਮਾਇਤ ਕਰੇ ਅਤੇ ਸਤਿਗੁਰੂ ਗ੍ਰੰਥ ਸਾਹਿਬ ਦੇ ਲੜਨ ਵਾਲੇ ਇਹੋ ਜਿਹਾ ਕੰਮ ਕਰਨ ਵਾਲਿਆਂ ਨਾਮ ਹੈ ਅੱਤਵਾਦੀ ਗੌਰਮੈਂਟ ਨੇ ਕੰਮ ਇਹ ਕਿਹਾ ਹੈ ਮੈਂ ਇਹੋ ਜਿਹਾ ਅੱਤਵਾਦੀਆਂ ਦੀ ਜਿਹੜਾ ਤੁਹਾਨੂੰ ਦੱਸਿਆ ਅਤੇ ਤੁਹਾਡਿਆਂ ਚਰਨ 'ਚ ਮੈਂ ਬੇਨਤੀ ਕਰਦਾ ਹਾਂ ਜੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ 'ਚ ਇਸ ਦੇ ਸਤਿਕਾਰ ਰੱਖਣ ਦੇ ਹੱਕ ਵਿੱਚ ਪੰਥ ਦੀ ਹਮਾਇਤ ਕਰਨ ਦੇ ਹੱਕ ਵਿੱਚ ਤੇ ਸ਼ਹੀਦਾਂ ਦੇ ਚੁੱਲ੍ਹੇ ਖੂਨ ਦਾ ਹੱਕ ਲੈਣ ਦੇ ਹੱਕ ਵਿੱਚ ਤੁਸੀਂ ਸਹਿਮਤ ਹੋ, ਇਹੋ ਜਿਹੇ ਅੱਤਵਾਦੀ ਹੋ। ਜਦੋਂ ਮੈਂ ਜਕਾਰਾ ਛੱਡਾਂਗਾ ਉਦੋਂ ਮਾਂ ਕਰੀਆਂ ਕਰਿਓ ਕਿ ਜਿਹੜਾ ਚਰਖੇ ਤੇ ਬੱਕਰੀ ਦਾ ਸਿੱਖ ਹੈ, ਜਿਹੜਾ ਰਾਧਾ ਸੁਆਮੀ ਤੇ ਨਰਕ ਧਾਰੀਆਂ ਦਾ ਸਿੱਖ ਹੈ, ਜਿਹੜਾ ਦੇਹ ਧਾਰੀ ਤੇ ਪਖੰਡੀਆਂ ਦਾ ਸਿੱਖ ਹੈ, ਜਿਹੜਾ ਕਬਰ ਤੇ ਮੜੀ ਦਾ ਸਿੱਖ ਹੈ, ਜੰਗ ਨੂੰ ਸੰਧੂਰ ਪੁੱਕਣ ਦਾ, ਚਿੱਪਣ ਨੂੰ ਪਾਣੀ ਪਾਉਣ ਦਾ ਸਿੱਖ ਹੈ, ਉਹ ਬਾਂਹ ਖੜੀ ਨਾ ਕਰਿਓ। ਜਿਹੜਾ ਸਤਿਗੁਰੂ ਦਾ ਸਿੱਖ ਹੈ, ਭੈਣਾਂ ਦੀ ਚੁਕਾਉਣ ਦੇ ਹੱਕ ਵਿੱਚ ਪੰਥ ਦਾ ਹਾਮੀ ਹੈ, ਉਹ ਅੱਤਵਾਦੀ ਬਣਨਾ ਯਾਦ ਰੱਖ ਲਿਆ। ਤੇ ਮੈਂ ਇਹੋ ਜਿਹਾ ਹਾਂ ਤੇ ਇਹੋ ਜਿਹਾ ਰਹਿਣਾ, ਜ਼ਿੰਦਗੀ ਦੇ ਵਿੱਚ ਹੱਕ ਵੀ ਲੈਣਾ, ਤੇ ਹੁਣ ਤੁਸੀਂ ਸੋਚ ਲਿਓ ਬਣਨਾ ਕਿ ਨਹੀਂ। ਮੈਂ ਤਾਂ ਹਾਂ ਬੋਲੇ ਸੋ ਨਿਹਾਲ। ਮੈਂ ਆਪਣੇ ਵੱਲੋਂ ਸਾਰੀ ਸੰਗਤ ਦਾ ਧੰਨਵਾਦ ਕਰਦਾ। ਜਿਤਨੇ ਵਲੰਟੀਅਰ ਇੱਥੇ ਆਏ ਆ ਤੇ ਸੰਤ ਜੀ ਪਰਮ ਕਰਾਉਣਗੇ, ਉਹ ਜੋ ਜੋ ਪੜ੍ਹ ਕੇ ਸੁਣਾਉਣਗੇ ਉਹਦੇ 'ਤੇ ਆਪਾਂ ਹਮਾਇਤ ਕਰਨੀ ਹੈ ਅਤੇ ਜਕਾਰਿਆਂ ਦੀ ਗੂੰਜ ਵਿੱਚ ਉਹਦੀ ਪ੍ਰਵਾਨਗੀ ਦੇਣੀ ਹੈ। ਭਾਵੇਂ ਸਾਰੇ ਤਾਂ ਆ ਨਹੀਂ ਸਕੇ ਅਜੇ, ਪਰ ਬਾਬਾ ਜੀ ਉਹਨਾਂ ਨੇ ਦੱਸਿਆ ਕਿ ਨੰਬਰਵਾਰ ਸਮੇਂ ਦੇ ਮੁਤਾਬਕ ਬਾਕੀ ਦੀ ਵੀ ਗਿਣਤੀ ਹੋ ਜਾਵੇਗੀ। ਅਤੇ CID ਵਾਲਿਓ ਅਤੇ ਪੁਲਿਸ ਵਾਲਿਓ, ਤੁਸੀਂ ਵੀ ਬਾਹਾਂ ਖੜੀਆਂ ਕੀਤੀਆਂ, ਜਾਂ ਤਾਂ ਬੰਦੇ ਬਣ ਕੇ ਅਤੇ ਗੁਰੂ ਕੇ ਸਿੱਖ ਬਣ ਕੇ ਅਤੇ ਉੱਧਰੋਂ ਛੱਡੋ ਖੈੜਾ ਅਤੇ ਉੱਧਰ ਹੋ ਜਾਓ, ਕਿਉਂਕਿ ਕੁਝ CID ਅਤੇ ਪੁਲਿਸ ਵਾਲਿਆਂ ਨੂੰ ਮੈਂ ਜਾਣਦਾ ਵੀ ਜਿਹੜੇ ਇੱਥੇ ਬੈਠੇ ਆ, ਸਾੜੇ ਵੀ ਖੁੱਲ੍ਹੇ ਆ, ਕਿਰਪਾਨਾਂ ਵੀ ਉੱਪਰਦੇ ਆ, ਪੱਗਾਂ ਵੀ ਬੜੀਆਂ ਬੀਬੀਆਂ ਵੱਧੀਆਂ ਹੈ, ਅਤੇ ਇੱਥੇ ਕੇਵਲ ਇਸ ਵਾਸਤੇ ਆਏ ਹੈ ਕਿ ਲੰਬੋਵਾਲ ਅਤੇ ਭਿੰਡਰਾਂ ਵਾਲੇ ਨੇ ਬੋਲਣਾ ਕੀ ਹੈ, ਉਹ ਪ੍ਰੇਮੀਓ CID ਉਹਦੀ ਲਈ ਦੀ ਹੁੰਦੀ ਹੈ। ਜਿਸ ਬੰਦੇ ਨੇ ਕਮਰੇ 'ਚ ਹੋਰ ਗੱਲ ਕਹਿਣੀ ਅਤੇ ਬਾਹਰ ਹੋਰ ਅਤੇ ਸਟੇਜ 'ਤੇ ਅਤੇ ਦੂਜਿਆਂ ਕੋਲ ਹੋਰ, ਜਿੱਥੇ ਗੱਲ ਨਿਕਲਣੀ ਇੱਕੋ ਇੱਕ ਕੰਮ ਹੋ, ਉਹਦੀ CID ਕਰਕੇ ਕਰੋਗੇ ਕੀ? ਪਰ ਗੁਰੂ ਕੇ ਸਿੱਖ ਟੋਪੀ ਵਾਲਾ ਸਾਡੀ CID ਨਹੀਂ ਲੈ ਸਕਦਾ। ਬਾਹਰ ਕਿਸਮਤੀ ਆ ਸਾਡੀ ਸਿੱਖਾਂ ਦੀ, ਸਾਡੀ CID ਲੈਣੀ ਤੇ ਤਾਂ ਵੀ ਕਿਰਪਾਨ ਵਾਲੇ ਨੇ ਲਿਬਾਸ ਪਟਾ ਕੇ, ਜੇ ਗੋਲੀਆਂ ਚਲਾਉਣ ਵਾਸਤੇ ਹਰਿਮੰਦਰ ਸਾਹਿਬ 'ਚ ਆਉਣਾ ਤਾਂ ਵੀ ਕਿਰਪਾਨ ਵਾਲੇ ਨੇ। ਇਹ ਕਿਤੇ ਸਿੱਖਾਂ ਦੇ ਪੁੱਤਰਾਂ ਨੂੰ ਕੁਝ ਸੋਚਣਾ ਚਾਹੀਦਾ, ਪੁਲਿਸ ਤੇ ਮਿਲਟਰੀ ਵਾਲਿਆਂ ਨੂੰ। ਜਦੋਂ ਤੁਹਾਨੂੰ ਰੋਟੀ ਦਾ ਸਾਧਨ ਬਣਨਾ, ਤੁਹਾਡੀ ਡੇਢ ਦੀ ਭਰਤੀ ਹੈ, ਜਿੱਥੇ ਗੋਲੀਆਂ ਪੈਣੀਆਂ ਤੁਸੀਂ ਬਾਘੇ ਬਾਰਡਰ 'ਤੇ, ਸਾਡੇ 98 ਦੀ ਭਰਤੀ ਵਾਲੇ ਨੇ ਦਿੱਲੀ ਜਾਣਾ, ਇਹਦੇ ਵੱਲ ਧਿਆਨ ਰੱਖਿਆ ਕਰੋ। ਅਤੇ ਇੱਕ ਸੰਗਤ ਨੂੰ ਬੇਨਤੀ ਕਰਦਾ ਸਮਾਪਤੀ ਵਿੱਚ, ਮੈਨੂੰ ਪਤਾ ਲੱਗ ਰਿਹਾ ਕੁਝ ਖਬਰਾਂ ਤੋਂ ਕਿ ਗੌਰਮੈਂਟ ਚਾਹੁੰਦੀ ਕਿਸੇ ਤਰੀਕੇ ਨਾਲ ਦਰਬਾਰ ਸਾਹਿਬ ਅਤੇ ਨਾਨਕ ਵਾਸਤੇ ਫਰਾਂਸ 'ਤੇ ਹੱਲਾ ਕੀਤਾ ਜਾਵੇ। ਮੈਂ ਇੱਕ ਆਪਣੇ ਵੱਲੋਂ ਪੁਰਜ਼ੋਰ ਬੇਨਤੀ ਸੰਗਤ ਨੂੰ ਕਰਾਂਗਾ, ਸਾਰੀ ਨੂੰ ਅਤੇ ਵਿਸ਼ੇਸ਼ ਤੌਰ 'ਤੇ ਨੌਜਵਾਨ ਭਰਾਵਾਂ ਨੂੰ, ਵੀਰਾਂ ਨੂੰ, ਅਤੇ ਜਿਸ ਦਿਨ ਤੁਹਾਨੂੰ ਪਿੰਡਾਂ 'ਚ ਪਤਾ ਲੱਗ ਜਾਵੇ, ਪਰ ਇਹ ਨਾ ਹੋ ਕਿ ਖਾਲੀ ਸ਼ੋਸ਼ਾ ਛੱਡ ਦੇਵੇ ਤੁਸੀਂ ਕੰਮ ਸ਼ੁਰੂ ਕਰਨੇ ਨੂੰ, ਇਹ ਨਹੀਂ ਕਰਨਾ। ਪਤਾ ਲੈ ਕੇ ਜਿੱਦਾਂ ਪਤਾ ਲੱਗਾ ਕਿ ਨਾਨਕ ਨਿਵਾਸ ਅਤੇ ਇੱਥੇ ਚਾਰਦਵਾਰੀ ਦੇ ਅੰਦਰ ਪੁਲਿਸ ਨੇ ਹੱਲਾ ਕੀਤਾ, ਉੱਥੇ ਦਾਸਤਾ ਅਤੇ ਲੌਂਗੋਵਾਲ ਦਾ ਕੋਈ ਬਚਨ ਦੀ ਉਡੀਕ ਨਾ ਕਰਿਓ, ਅਤੇ ਕੋਈ ਸੁਨੇਹਾ ਆਵੇਗਾ ਆਪਾਂ ਆਪਣੀ ਡਿਊਟੀ ਸੰਭਾਲ ਕੇ ਨਿੰਦਕ ਚੁਣਦੇ ਨੇ ਪਿੰਡਾਂ ਪਿੰਡਾਂ 'ਚੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਖਾਲਸਾ ਜੀ, ਸਭ ਸੰਗਤ ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਗੋਲੇ ਸੱਜ ਕੇ ਆਪ ਜੀ ਨੇ ਜੋ ਪਾਵਨ ਪੱਤਰ ਸੁਣਿਆ ਹੈ ਉਸ 'ਤੇ ਆਪਾਂ ਸਾਰਿਆਂ ਨੇ ਨਿਯਮ ਕੀਤਾ ਹੈ ਅਤੇ ਉਸ ਦੇ ਅਨੁਸਾਰ ਚੱਲਣਾ। ਜੋ ਸ਼ਾਂਤਮਈ ਦਾ ਅੱਖਰ ਸੁਣ ਕੇ ਕੁਝ ਕੁ ਨੌਜਵਾਨ ਵੀਰਾਂ ਦੇ ਮਨ ਵਿੱਚ ਆ ਕਿ ਪਤਾ ਨਹੀਂ ਇਹ ਕਿਤਨੀ ਕੁ ਸ਼ਾਂਤਮਈ ਹੈ, ਜੋ ਪੰਥ ਦਾ ਹੁਕਮ ਹੈ ਉਹ ਸ਼ਾਂਤਮਈ ਢੰਗ ਨਾਲ ਅਤੇ ਉਸੇ ਤਰ੍ਹਾਂ ਚੱਲਣਾ ਹੈ। ਨਾਲ ਆਪਾਂ ਨੂੰ ਇਹ ਮਿਸਾਲ ਵੀ ਦਿੱਤੀ ਗਈ ਹੈ ਕਿ ਭਗਤ ਸਿੰਘ ਜੀ ਨੇ ਸ਼ਾਂਤਮਈ ਦੇ ਸਮੇਂ ਵਿੱਚ ਮੌਕੇ ਮੁਤਾਬਕ ਆਪਣੇ ਵੀਰਾਂ ਦਾ, ਆਪਣੇ ਭਰਾਵਾਂ ਦਾ ਹੱਕ ਲੈਣ ਵਾਸਤੇ ਗੁਰਮਤ ਮੁਤਾਬਕ ਜਦੋਂ ਸਾਰਿਆਂ ਪਾਸਿਆਂ ਤੋਂ ਪ੍ਰਬੰਧ ਖਤਮ ਹੋਣਾ